ਦੋ ਹਫ਼ਤੇ ਤੋਂ ਆਪ ਜੀ ਲੜੀਵਾਰ ਕਥਾ ਦਾ ਆਨੰਦ ਮਾਣਦੇ ਆ ਰਹੇ ਹੋ। ਬਹੁਤ ਵਿਚਾਰਾਂ ਸਰਵਣ ਕੀਤੀਆਂ, ਬਹੁਤ ਪੱਖਾਂ ਦੀਆਂ ਸਰਵਣ ਕੀਤੀਆਂ ਤੇ ਵਿਆਖਿਆ ਦੇ ਵਿੱਚ ਉਹਨਾਂ ਸਤਿਪੁਰਸ਼ਾਂ ਦੇ ਜੀਵਨ ਦੀ ਗੱਲ ਸੁਣੀ ਹੈ ਕਿ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਤਿੰਨਾਂ ਗੁਣਾਂ ਤੋਂ ਅਤੀਤ ਹੈ ਤੇ ਮਹਾਂਪੁਰਸ਼ ਵੀ ਤਿੰਨਾਂ ਗੁਣਾਂ ਤੋਂ ਅਤੀਤ ਹੁੰਦੇ ਨੇ। ਸਾਧ ਤਿਉਗਾਂ ਤਿਉ ਗੁਣ ਤੇ ਦੂਰ ਕਹੀ ਹੈ, ਤ੍ਰਿ ਗੁਣ ਤੇ ਪ੍ਰਭ ਭਿੰਨ ਵਾਹਿਗੁਰੂ ਦੇ। ਇਸੇ ਕਰਕੇ ਵਾਹਿਗੁਰੂ ਦੇ ਨਾਲ ਜਿਨ੍ਹਾਂ ਦੇ ਤਿੰਨਾਂ ਗੁਣਾਂ ਦੇ ਵਿੱਚ ਸਾਡੀ ਬਿਰਤੀ ਹੈ ਉਨੀ ਦੇਰ ਤੱਕ ਵਾਹਿਗੁਰੂ ਦਾ ਮਿਲਾਪ ਨਹੀਂ। ਤਿੰਨਾਂ ਗੁਣਾਂ ਤੋਂ ਅਤੀਤ ਹੋ ਕਰਕੇ ਜਦੋਂ ਰਜੋ ਗੁਣ ਤੇ ਤਮੋ ਗੁਣ ਦਾ ਪ੍ਰਭਾਵ ਖਤਮ ਹੋ ਜਾਏ, ਕੇਵਲ ਬਾਕੀ ਸਤੋ ਗੁਣ ਰਹਿ ਜਾਏ, ਸਤੋ ਗੁਣ ਦੇ ਵਿੱਚ ਫਿਰ ਗਿਆਨ ਪ੍ਰਾਪਤ ਹੋ ਕੇ ਫਿਰ ਉਦੋਂ ਬਾਅਦ ਸਤੋ ਗੁਣ ਵੀ ਸਮਾਪਤ ਹੋ ਜਾਏ, ਗਿਆਨ ਤੱਕ ਇਹ ਬਣਿਆ ਰਹਿੰਦਾ। ਇਹ ਵਿਚਾਰ ਆਪ ਜੀ ਨੇ ਸਰਵਣ ਕੀਤੀਆਂ ਨੇ। ਤਮੋ ਗੁਣ ਦਾ ਕੀ ਪ੍ਰਭਾਵ ਹੈ, ਰਜੋ ਗੁਣ ਦਾ ਕੀ ਹੈ, ਸਤੋ ਗੁਣ ਦਾ ਕੀ ਹੈ, ਇਹ ਸਾਰੀਆਂ ਵਿਚਾਰਾਂ ਪਿੱਛੇ ਰਹਿ ਚੁੱਕੀਆਂ, ਦੌਰਾਨ ਦੀ ਲੋੜ ਨਹੀਂ। ਸਮਾਂ ਬਣਿਆ ਤਾਂ ਇੱਕ ਇੱਕ ਗੁਣ ਦੇ ਉੱਤੇ ਇੱਕ ਇੱਕ ਦਿਨ ਦੀ ਕਥਾ ਵਿਸਥਾਰ ਨਾਲ ਸਮਝ ਸਮਝਾਉਣ ਦੀ ਕਿਤੇ ਮਹਾਰਾਜ ਸਾਹਿਬ ਬਖਸ਼ਿਸ਼ ਕਰਨਗੇ ਤੇ ਅੱਜ ਪੂਰਨਮਾਸ਼ੀ ਹੈ ਤੇ ਜਿਹੜੇ ਦਿਹਾੜੇ ਨੇ, ਇੱਕ ਤਾਂ ਇਹ ਗੱਲ ਸਮਝ ਲਓ ਕਿ ਜਿਹੜੀਆਂ ਸਾਨੂੰ ਬੇਸੁਰੀਆਂ ਆਵਾਜ਼ਾਂ ਸੁਣਨ ਵਾਸਤੇ ਮਿਲਦੀਆਂ ਹਨ, ਜਿਹਨਾਂ ਦੇ ਵਿੱਚ ਕਿਹਾ ਗਿਆ ਵੀ ਬਾਹਮਣਾਂ ਦੇ ਬਣਾਏ ਹੋਏ ਨੇ, ਇੱਕ ਤਾਂ ਇਹ ਗੱਲ ਸਾਨੂੰ ਗੁਰਮਤ ਅਨੁਸਾਰ ਸਮਝ ਲੈਣੀ ਚਾਹੀਦੀ ਹੈ। ਭਾਵੇਂ ਤਾਂ ਸੱਤਾਂ ਵਾਰਾਂ ਵਿੱਚ ਕੋਈ ਵਾਰ ਹੈ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰ, ਸ਼ੁੱਕਰ, ਸ਼ਨਿਚਰ, ਐਤਵਾਰ, ਇਹ ਕੋਈ ਵੀ ਵਾਰ ਹੈ ਔਰ ਪੰਦਰਾਂ ਥਿੱਤਰਾਂ ਦੇ ਵਿੱਚ ਕੋਈ ਵੀ ਥਿੱਤ ਹੈ, ਭਾਵੇਂ ਅੰਧੇਰ ਦੀ ਹੈ ਭਾਵੇਂ ਚਾਨਣ ਦੀ, ਇਹ ਕੰਦੂਜ ਆਦਿ ਜਿਹੜੀਆਂ, ਭਾਵੇਂ ਕੋਈ ਵੀ ਮਹੀਨਾ ਹੈ, ਇਹ ਕਿਸੇ ਮਨੁੱਖ ਦਾ ਨਹੀਂ ਬਣਾਇਆ ਹੋਇਆ, ਇਹ ਕਿਸੇ ਮਨੁੱਖ ਦਾ ਬਣਾਇਆ ਹੋਇਆ ਸਾਬਤ ਵੀ ਨਹੀਂ ਹੁੰਦਾ, ਬਲਕਿ ਜੇ ਇਸ ਨੂੰ ਵਿਚਾਰ ਦ੍ਰਿਸ਼ਟੀ ਦੁਆਰਾ ਵੇਖੋਗੇ, ਵਿਚਾਰ ਦੀ ਕਸਵੱਟੀ ਤੇ ਰੱਖ ਕੇ ਪਰਖੋਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋਗੇ ਤਾਂ ਇਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦੇਣਗੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ ਇਹ ਬਾਤ ਸਪਸ਼ਟ ਕੀਤੀ ਗਈ ਹੈ ਕਿ ਪਰਮੇਸ਼ਰ ਵਾਹਿਗੁਰੂ ਨੇ ਸੰਸਾਰ ਦੀ ਰਚਨਾ ਜਿਹੜੀ ਹੈ, ਨਾਨਕ ਰਚਨਾ ਪ੍ਰਭ ਰਚੀ, ਬਾਦਸ਼ਾਹ ਤੋਂ ਕੀ ਵਾਹਿਗੁਰੂ ਨੇ, ਔਰ ਫਿਰ ਨਾਲ ਬਹੁ ਵਿਧ ਅਨਕ ਪ੍ਰਕਾਰ, ਇਹ ਵੀ ਗੱਲ ਨਾਲ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋਂ ਪਾਏ, ਤੇ ਉਸ ਵਾਹਿਗੁਰੂ ਨੂੰ ਸਾਜਣ ਲੱਗਿਆ ਕੋਈ ਮਹੀਨੇ ਦਿਨ ਸਾਲ ਨਹੀਂ ਲੱਗੇ, ਕੀ ਤਬ ਸੌ ਏਕੋ ਕਵਾਉ ਤਿਸਤੇ ਹੋਏ ਲਖ ਦਰਿਆ, ਉਹ ਪਰਮੇਸ਼ਰ ਵਾਹਿਗੁਰੂ ਨੇ ਨਿਰਾਕਾਰ ਨਿਰੁਕ ਸ਼ਕਤੀ ਹੈ, ਵਿਅਕਤੀ ਨਹੀਂ ਹੈ, ਆਪਣੀ ਮਾਇਆ ਦੁਆਰਾ ਉਸਨੇ ਸ੍ਰਿਸ਼ਟੀ ਦੀ ਰਚਨਾ ਜਿਹੜੀ ਕੀਤੀ ਹੈ, ਫਿਰ ਬ੍ਰਹਮਾ ਦੀ ਡਿਊਟੀ ਲਾਈ ਹੈ ਕਿ ਤੂੰ ਹੁਣ ਮੇਰੀ ਜਿਹੜੀ ਬਣਾਈ ਹੋਈ ਧਰਤੀ ਹੈ, ਮੇਰਾ ਬਣਾਇਆ ਆਕਾਸ਼ ਹੈ, ਮੇਰੀ ਬਣਾਈ ਹਵਾ ਹੈ, ਚੰਦ ਸੂਰਜ ਤਾਰੇ ਸਭ ਕੁਛ ਮੇਰੀ ਰਚਨਾ ਹੈ, ਪਰ ਮੈਂ ਇਹਨਾਂ ਦਾ ਇੱਕ ਵਿਧਾਨ ਬੰਨ ਦਿੱਤਾ ਹੈ, ਧਰਤੀ ਨੇ ਕਿੰਨੇ ਚੱਕਰ ਕੱਢਣੇ ਨੇ, ਕਿਵੇਂ ਇਸ ਨੇ ਚੰਦਰਮਾ ਦੇ ਦੁਆਲੇ ਘੁੰਮਣਾ ਹੈ, ਕਿਵੇਂ ਸੂਰਜ ਘੁੰਮਦਾ ਹੈ, ਕਿਵੇਂ ਚੰਦਰਮਾ ਤਾਰੇ ਘੁੰਮਦੇ ਨੇ, ਸਭ ਗਤੀਸ਼ੀਲ ਰੱਖਣ ਤੇ ਇਹਨਾਂ ਦੇ ਘੁੰਮਣ ਦੇ ਨਾਲ ਜੋ ਪ੍ਰਕਿਰਤੀ ਤੇ ਅਸਰ ਪੈ ਰਿਹਾ ਹੈ, ਔਰ ਜੋ ਸਮੇਂ ਦਾ ਵਿਧਾਨ ਹੈ ਉਹ ਸਭ ਤੋਂ ਪਹਿਲਾਂ ਬ੍ਰਹਮਾ ਨੂੰ ਪਰਮੇਸ਼ਰ ਨੇ ਬਖਸ਼ਿਸ਼ ਕੀਤੀ, ਦਿਨਾਂ ਦੀ ਸੋਝੀ ਬਖਸ਼ੀ, ਹਿੱਤਾਂ ਦੀ ਸੋਝੀ ਬਖਸ਼ੀ ਔਰ ਸਾਲਾਂ ਦੀ ਸੋਝੀ ਬਖਸ਼ੀ ਤੇ ਦਿਨਾਂ ਦੀ ਸੋਝੀ ਬਖਸ਼ੀ ਤੇ ਜਿੱਤਾਂ ਦੀ ਮਹਾਰਾਜ ਨੇ ਗਿਆਨ ਉਹਨੂੰ ਦਿੱਤਾ। ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਤੇ ਫਿਰ ਬ੍ਰਹਮਾ ਨੇ ਮਨੁੱਖ ਜਾਤੀ ਨੂੰ ਇਹ ਗਿਆਨ ਦਿੱਤਾ ਕਿ ਪਰਮੇਸ਼ਰ ਦੀ ਇਸ ਰਚਨਾ ਦੇ ਵਿੱਚ ਦਿਨ ਕਿਵੇਂ ਬਣਦਾ ਹੈ, ਰਾਤ ਕਿਵੇਂ ਬਣਦੀ ਹੈ, ਮਹੀਨਾ ਕਿਵੇਂ ਬਣਦਾ ਹੈ, ਥਿੱਤਾਂ ਕਿਵੇਂ ਬਣਦੀਆਂ। ਇੱਕ ਤਾਂ ਇਹ ਬਾਤ ਸਪਸ਼ਟ ਹੈ ਵੀ ਇਹ ਕਿਸੇ ਬਾਹਮਣ ਦੀ ਨਹੀਂ ਬਣਾਈ ਹੋਈ, ਐਵੇਂ ਕਿਸੇ ਦੇ ਮਗਰ ਲੱਗ ਕੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਉਲਟ ਵਚਨ ਕਰਨ ਦੀ ਜਾਂ ਸੁਣਨ ਦੀ ਲੋੜ ਨਹੀਂ ਸਾਨੂੰ। ਔਰ ਫਿਰ ਮਹਾਰਾਜ ਨੇ ਤਾਂ ਸਪਸ਼ਟ ਕਹਿ ਜਿਨ ਦਿਨ ਕਰਕੇ ਕੀਤੀ ਰਾਤ, ਜਿਹਨੇ ਦਿਨ ਤੇ ਰਾਤ ਉਸਨੇ ਕੀਤੇ, ਤੇ ਇੱਥੋਂ ਵੀ ਸਪਸ਼ਟ ਹੋ ਗਈ ਰੋਜ਼ ਦਿਨੇ ਰਾਤ ਨੇ ਵੀ ਜੇ ਦਿਨ ਤੇ ਰਾਤ ਉਹਨੇ ਬਣਾਏ, ਫਿਰ ਜੇ ਦਿਨ ਤੇ ਰਾਤ ਵਾਹਿਗੁਰੂ ਨੇ ਬਣਾਇਆ ਤੇ ਥਿੱਤਾਂ ਕਿਸੇ ਬਾਹਮਣ ਨੇ ਬਣਾ ਦੀਆਂ। ਇਹ ਤਾਂ ਸਮੇਂ ਦਾ ਵਿਧਾਨ ਹੈ, ਗਿਆਨ ਹੈ ਮਹਾਰਾਜ ਨੇ ਦਿੱਤਾ ਤੇ ਉਹਦੇ ਅਨੁਸਾਰ ਸਮਝੀ ਲੋੜ ਹੈ ਕਿ ਪੂਰਨਮਾਸੀ ਕਿਵੇਂ ਬਣਦੀ ਹੈ, ਸੰਗਰਾਂਦ ਕਿਵੇਂ ਬਣਦੀ ਹੈ। ਉਸ ਦਿਨ ਵੀ ਸੰਗਰਾਂਦ ਵਾਲੇ ਦਿਨ ਵੀ ਕੁਛ ਵਿਚਾਰ ਹੋਏ ਸੀ ਤੇ ਇਸ ਕਰਕੇ ਸੂਰਜ ਜਿਹੜਾ ਹੈ ਧਰਤੀ ਦੇ ਉੱਤੇ ਜਿਹੜਾ ਚਾਨਣਾ ਭੇਜ ਰਿਹਾ ਕਿਰਨਾਂ ਦੁਆਰਾ, ਧਰਤੀ ਘੁੰਮ ਰਹੀ ਹੈ, ਸੂਰਜ ਘੁੰਮ ਰਿਹਾ ਹੈ, ਚੰਦਰਮਾ ਘੁੰਮ ਰਿਹਾ ਹੈ, ਗਤੀਸ਼ੀਲ ਸਾਰੇ। ਇੱਕ ਘੰਟੇ ਵਿੱਚ 80 ਡਿਗਰੀ ਤੇ ਸੂਰਜ ਚਲਾ ਜਾਂਦਾ, 24 ਘੰਟਿਆਂ 'ਚ 12 ਡਿਗਰੀ, ਇਹ 12-12 ਡਿਗਰੀਆਂ ਪਾਰ ਕਰਦੇ ਹੋਏ ਤੇ ਜਿਸ ਵੇਲੇ 180 ਡਿਗਰੀ ਤੇ ਸੂਰਜ ਚੰਦਰਮਾ ਔਰ ਧਰਤੀ ਐਨ ਇੱਕ ਲਾਈਨ ਵਿੱਚ ਹੁੰਦੇ ਕਿਨਾਰਿਆਂ ਦੇ ਉੱਤੇ, ਇੱਕ ਪਾਸੇ ਚੰਦਰਮਾ ਇੱਕ ਪਾਸੇ ਸੂਰਜ, ਐਨ ਇੱਕ ਦੂਜੇ ਤੇ ਵਿਰੋਧੀ ਪੱਖ ਵਿੱਚ ਦਿਸਣਗੇ, ਵਿਚਾਲੇ ਧਰਤੀ ਹੋਊਗੀ ਜਿਵੇਂ ਅੱਜ ਦੀ ਰਾਤ ਹੈ। ਜਿਸ ਵੇਲੇ ਸੂਰਜ ਛਿਪ ਰਿਹਾ ਹੈ ਤੇ ਜਦੋਂ ਐਨ ਅੱਧਾ ਕੁ ਸੂਰਜ ਧਰਤੀ ਦੇ ਵਿੱਚ ਹੇਠਾਂ ਗਿਆ ਹੋਇਆ ਦਿਸਦਾ ਹੈ, ਉਧਰ ਦੂਸਰੇ ਪਾਸੇ ਦੇਖੋਗੇ ਉਨਾ ਕੁ ਚੰਦਰਮਾ ਚੜ੍ਹਦਾ ਦਿਸੇਗਾ। ਸੂਰਜ ਅੱਧਾ ਧਰਤੀ ਚ ਅੱਧਾ ਬਾਹਰ ਤੇ ਚੰਦਰਮਾ ਅੱਧਾ ਧਰਤੀ ਚ ਅੱਧਾ ਬਾਹਰ ਤੇ ਵਿਚਾਲੇ ਧਰਤੀ ਤੇ ਉਸ ਵੇਲੇ ਫਿਰ ਪੂਰਨਮਾਸੀ ਦੀ ਰਾਤ ਹੁੰਦੀ, ਪੂਰਨਮਾਸੀ ਇਸ ਤਰ੍ਹਾਂ ਬਣਦੀ ਤੇ ਅਗਲੇ ਦਿਨ ਤੋਂ 12-12 ਡਿਗਰੀ ਫਿਰ ਸੂਰਜ ਚੱਲੇਗਾ ਤੇ ਧਰਤੀ ਵਿੱਚੋਂ ਵਿਚਾਲੇ ਤੋਂ ਖਿਸਕਣੀ ਸ਼ੁਰੂ ਹੋ ਜਾਏਗੀ, ਚੰਦਰਮਾ ਵਿਚਕਾਰ ਆਉਣਾ ਸ਼ੁਰੂ ਹੋ ਜਾਏਗਾ। ਜਦੋਂ ਐਨ ਚੰਦਰਮਾ ਵਿਚਾਲੇ ਆ ਜਾਵੇ ਧਰਤੀ ਤੇ ਸੂਰਜ ਦੋਨੇ ਕਿਨਾਰਿਆਂ ਤੇ ਹੋ ਜਾਣ 180 ਡਿਗਰੀ ਤੇ ਇੱਕੋ ਹੀ ਲਾਈਨ ਚ ਦਿਨੇ ਹੋਣਗੇ, ਉਦੋਂ ਫਿਰ ਮੱਸਿਆ ਬਣੇਗੀ। ਸੋ ਇਸ ਕਰਕੇ ਇਹ ਜਿਹੜੇ ਦਿਹਾੜੇ ਨੇ ਇਹਨਾਂ ਨੂੰ ਪੁਰਬ ਦੇ ਸਮੇਂ ਵੀ ਮੰਨਿਆ ਗਿਆ। ਪੁਰਬ ਦੇ ਸਮੇਂ ਕੀ ਮੰਨਿਆ? ਜਿਵੇਂ ਜੇਸ਼ਠ ਮਾਸੇ ਸ਼ੁਕਲਾ ਪੱਖੀ ਦਸਵੀਂ ਥਿੱਤੇ, ਹਸਤ ਨਖਤਰੇ ਬੁੱਧਵਾਰ, ਗੁਰ ਕਰਨ ਆਨੰਦ ਯੋਗ ਬਿਧੀ ਪਾਤ, ਕੰਨਿਆ ਕਾ ਚੰਦਰਮਾ ਬਿਰਕਾ ਸੁਰ, ਇਹ 10 ਹੋ ਗਏ, 10 ਪੁਰਬ ਨੇ ਜਿਹਨਾਂ ਨੂੰ ਗੁਰਬਾਣੀ ਕਿਹਾ 10 ਪੁਰਬ ਸਦਾ ਦਿਸਾ ਹੈ। ਪੁਰਬ ਸਮਾਂ ਉਹ ਹੁੰਦਾ ਹੈ ਜਿਹਦੇ ਚ ਵਿਸ਼ੇਸ਼ ਕਰਕੇ ਪੁੰਨ ਪੈਦਾ ਹੋਣ, ਬਾਕੀ ਦੇ ਦਿਹਾੜਿਆਂ ਨੂੰ ਵਿਸ਼ੇਸ਼ ਹੋ ਗਏ ਤੇ ਉਹਦੇ 7 ਦਿਨਾਂ ਦੇ ਵਿੱਚ ਤੇ ਬੁੱਧਵਾਰ ਨੂੰ ਜਿਹੜਾ ਪੁਰਬ ਗਿਣਿਆ ਪੁਰਾਣਿਕ ਕਥਾਵਾਂ ਦੇ ਅੰਦਰ ਤੇ ਬਾਕੀ ਇਸ ਨੂੰ ਮਹਾਨ ਕੋਸ਼ ਦੇ ਅਨੁਸਾਰ ਦੂਸਰੀ ਪੰਕਤੀ ਵੀ ਇਹਦੀ ਹੈ ਉਹਦੇ ਚ ਉਹ ਗਿਣਦੇ ਹੈ ਕਿਉਂਕਿ ਪੁਰਾਣਿਕ ਕਥਾਵਾਂ ਦੇ ਅੰਦਰ ਜਨਮ ਅਸ਼ਟਮੀ ਨੂੰ ਵੀ ਪੁਰਬ ਮੰਨਿਆ ਤੇ ਚੌਦਸ ਨੂੰ ਵੀ ਇਹਨੂੰ ਪੁਰਬ ਮੰਨਿਆ, ਚੌਦਸ ਅਮਾਵਸ ਮੱਸਿਆ ਨੂੰ ਵੀ ਪੁਰਬ ਦਾ ਦਿਹਾੜਾ ਮੰਨਿਆ ਤੇ ਪੂਰਨਮਾਸ਼ੀ ਨੂੰ ਵੀ ਪੁਰਬ ਮੰਨਿਆ ਗਿਆ, ਇੱਕ ਪੁਰਬ ਹੈ। ਤੇ ਪੰਜਵਾਂ ਸੰਗਰਾਂਦ ਨੂੰ ਵੀ ਪੁਰਬ ਮੰਨਿਆ ਗਿਆ, ਇਹ ਵੀ ਪੁਰਬ ਦਾ ਦਿਹਾੜਾ। ਇਸ ਤੋਂ ਇਲਾਵਾ ਉਤਰਾਇਣ ਤੇ ਦਖਣੈਣ ਅਰਬੀ ਦੀ ਬਾਤ, ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ, ਇਹ ਹਿੰਦੂ ਮਤ ਦੇ ਅੰਦਰ 10 ਪੁਰਬ ਵਿਸ਼ੇਸ਼ ਕਰਕੇ ਮੰਨੇ ਤੇ ਗੁਰੂ ਸਾਹਿਬ ਜੀ ਕਹਿੰਦੇ ਸਮੇਂ ਦੇ ਵਿਧਾਨ ਅਨੁਸਾਰ ਇਹ ਜਿਹੜੇ ਪੁਰਬ ਨੇ ਇਹ ਆਪਣੇ ਥਾਂ ਤੇ ਹੈ, ਪਰ 10 ਪੁਰਬ ਸਦਾ ਦੱਸਾ ਹੈ। ਜਦੋਂ ਸੰਗਤ ਇਕੱਠੀ ਹੋ ਜਾਏ, ਰੱਬ ਦੇ ਨਾਂ ਦੀ ਗੱਲ ਸੁਣੀ ਜਾਏ ਔਰ ਕਰੀ ਜਾਏ, ਕਹਿੰਦੇ ਉਹ ਸਮਝ ਲਓ ਵੀ ਦਸੇ ਪੁਰਬ ਇਕੱਠੇ ਹੀ ਮਹਾਤਮ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠਿਆਂ ਨੂੰ ਪ੍ਰਾਪਤ ਹੋ ਜਾਏ। ਤੇ ਇਸ ਕਰਕੇ ਸਾਸ ਜੀ 10 ਪੁਰਬ ਸਦਾ ਦੱਸਾ, ਤੇ ਇਸ ਕਰਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਹੁਤ ਨਿਕਟ ਵਰਤੀ 52 ਕਵੀਆਂ ਦੇ ਸ਼੍ਰੋਮਣ ਭਾਈ ਨੰਦ ਲਾਲ ਜੀ, ਤੇ ਉਹਨਾਂ ਨੇ ਆਪਣੀ ਜਿਹੜੀ ਰਚਨਾ 9 ਗ੍ਰੰਥ ਬਣਾਏ ਉਹਨਾਂ ਨੇ, ਤੇ ਉਹਦੇ ਵਿੱਚ ਅਰਬੀ ਫਾਰਸੀ ਦੀ ਰਚਨਾ ਇਹਨਾਂ ਦੀ। ਭਾਈ ਨੰਦ ਲਾਲ ਜੀ ਇੱਕ ਗਜ਼ਲ ਦੇ ਵਿੱਚ ਉਚਾਰਨ ਕਰਦੇ ਨੇ, ਕਹਿੰਦੇ ਰੋਜ਼ ਰੋਮਾ ਮੋਮ ਨਾਨ ਪਾਕ ਵਾਜ ਗਿਰਦਮੀ ਆਨੰਦ ਕਲ ਵਹਿਰੇ ਨਿਵਾਜ ਹਮ ਚੁਨਾ ਮਜ਼ਬ ਹੈ ਸਾਧ ਸੰਗ ਕਲ ਮੁਹੱਬਤ ਬਾ ਖੁਦਾ ਤਾਰਾ ਦਰਾਂ ਗਿਰਦਮੀ ਆਨੰਦ ਦਰਮਾਹੇ ਦੌਰ ਬਾਰ ਵਹਿਰ ਜ਼ਿਕਰ ਖਾ ਸਾਹਿਬ ਪਰਬਤ ਗਾਏ। ਫਾਰਸੀ ਹੋਣ ਕਰਕੇ ਬਿਨਾਂ ਅਰਥਾਂ ਤੋਂ ਸਮਝ ਨਹੀਂ ਆ ਸਕਦੀ। ਭਾਈ ਸਾਹਿਬ ਜੀ ਕਹਿੰਦੇ ਹੈ ਕਿ ਜਿਵੇਂ ਹਿੰਦੂ ਮਤ ਦੇ ਅੰਦਰ 10 ਪੁਰਬਾਂ ਨੂੰ ਪਵਿੱਤਰ ਮੰਨ ਲਿਆ ਗਿਆ, ਤੇ ਇਸਲਾਮ ਦੇ ਵਿੱਚ ਉਹਨਾਂ ਨੇ ਵੀ ਕੁਝ ਆਪਣੇ ਦਿਹਾੜੇ ਪਵਿੱਤਰ ਮੰਨੇ, ਪਰ 7 ਦਿਨਾਂ ਦੇ ਅੰਦਰ ਉਹਨਾਂ ਨੇ ਜੁਮੇ ਨੂੰ ਬਹੁਤ ਪਾਕ ਮੰਨੇ, ਪਵਿੱਤਰ ਮੰਨੇ। ਉਹ ਪਾਕ ਕਹਿੰਦੇ ਨੇ ਆਪਣੀ ਬੋਲੀ ਰੂਜ ਲੋਮਾ ਮੋਮ ਨਾਨ ਪਾਕ 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 ਕੇ ਇਹ ਬੜਾ ਪਵਿੱਤਰ ਦਿਨ ਹੈ। ਤੇ ਮੁਸਲਮਾਨ ਨੂੰ ਹਦਾਇਤ ਹੈ ਵੀ 5 ਵਕਤ ਮਸੀਤ ਵਿੱਚ ਜਾ ਕੇ ਨਵਾਜ਼ ਪੜ੍ਹ। ਜੇ ਤੂੰ ਹਰ ਰੋਜ਼ ਨਵਾਜ਼ ਨਹੀਂ ਪੜ੍ਹਦਾ ਪਰ ਜੁਮੇ ਵਾਲੇ ਦਿਨ ਤੈਨੂੰ ਲਾਜ਼ਮੀ ਜਾ ਕੇ ਨਵਾਜ਼ ਪੜ੍ਹਨੀ ਪਏਗੀ, ਜੇ ਜੁਮੇ ਦੀ ਨਵਾਜ਼ ਖਜ਼ਾ ਦਿੱਤੀ ਫਿਰ ਤੂੰ ਮੁਸਲਮਾਨ ਨਹੀਂ ਹੈ, ਫਿਰ ਤੂੰ ਇਸਲਾਮ ਤੋਂ ਬਾਹਰ ਚਲਾ ਗਿਆ। ਇਸ ਕਰਕੇ ਭਾਈ ਨੰਦ ਲਾਲ ਕਹਿੰਦੇ ਜੁਮੇ ਦੀ ਨਵਾਜ਼ ਵਿਸ਼ੇਸ਼ ਕਰਕੇ ਪੜ੍ਹਨ ਵਾਸਤੇ ਮੁਸਲਮਾਨ ਭਰਾ ਮਸੀਤ ਵਿੱਚ ਜਾਂਦੇ ਹੈ, ਇਹ ਪ੍ਰਮਾਣ ਦਿੰਦੇ। ਰੋਜ਼ ਲੋਮਾ ਮੋਮ ਨਾਨ ਪਾਕ ਵਾਜ ਗਿਰਦਮੀ ਅਹਿਦ ਅਰ ਬਹਿਰੇ ਨਵਾਜ਼, ਕਹਿੰਦੇ ਨੇ ਜੇ ਨਵਾਜ਼ ਪੜ੍ਹਨੀ ਹੈ ਇੱਕ ਦੂਜੇ ਨੂੰ ਉਤਸ਼ਾਹਤ ਕਰਦੇ ਕਿ ਭਾਈ ਜੁਮੇ ਦੀ ਨਵਾਜ਼ ਮਸੀਤ ਪੜ੍ਹਨੀ ਚਾਹੀਦੀ। ਹੁਣ ਗੱਲ ਕਰਦੇ ਭਾਈ ਸਾਹਿਬ ਆਪਣੀ, ਕਹਿੰਦਾ ਹਮ ਤੁਨਾ ਮਜ਼ਹਬ ਹੈ ਸਾਧ ਸੰਗ, ਜਿਹੜੇ ਮਜ਼ਹਬ ਵਿੱਚ ਜਿਹੜੇ ਧਰਮ ਵਿੱਚ ਮੈਂ ਹਾਂ ਭਾਈ ਨੰਦ ਲਾਲ ਕਹਿੰਦੇ, ਸਾਡੇ ਵਿੱਚ ਇਹ ਦਿਨਾਂ ਦੀ ਇਸ ਤਰ੍ਹਾਂ ਦੀ ਵਿਚਾਰ ਨਹੀਂ ਹੈ, ਇੱਥੇ ਜੁਮੇ ਦੀ ਬਾਤ ਨਹੀਂ। ਹਮ ਚੁਣਾ ਬਜਮੇ ਸਾਧ ਸੰਗ, ਤੇ ਸਾਡੇ ਸਾਧ ਸੰਗਤ ਉਹ ਵੀ ਰੋਜ਼ ਕੀਤੀ ਜਾਂਦੀ ਹੈ। ਤੇ ਮੈਂ ਇਹ ਗੱਲ ਦੱਸਣੀ ਚਾਹੁੰਦਾ ਆਪਣੇ ਇਸਲਾਮ ਦੇ ਭਰਾਵਾਂ ਨੂੰ ਤੇ ਹਿੰਦੂ ਭਰਾਵਾਂ ਨੂੰ ਕਿ ਅਸੀਂ ਉੱਥੇ ਗੁਰਦੁਆਰੇ 'ਚ ਬਹਿ ਕੇ ਕੀ ਕਰਦੇ ਹਾਂ, ਸਾਨੂੰ ਗੁਰੂ ਨੇ ਕੀ ਸਿਖਾ ਲਿਆ, ਕੀ ਕਰਨਾ ਬੈਠ ਕੇ ਗੁਰੂ ਨਾਨਕ ਦੇ ਘਰ ਵਿੱਚ। ਉਹ ਕਹਿੰਦੇ ਨੇ ਉੱਥੇ ਕਲ ਮੁਹੱਬਤ ਬਾ ਖੁਦਾ ਤਾਰਾ ਹਮ ਚੁਨਾ ਵਧਮੇ ਸਾਧ ਸੰਗ ਕਲ ਮੁਹੱਬਤ ਬਾ ਖੁਦਾ ਤਾਰਾ, ਇੱਕ ਕੇਵਲ ਖੁਦਾ ਦੀ ਮੁਹੱਬਤ ਪੈਦਾ ਕੀਤੀ ਜਾਂਦੀ ਹੈ, ਯਾਨੀ ਰੱਬ ਦਾ ਪਿਆਰ ਪੈਦਾ ਕੀਤਾ ਜਾਂਦਾ ਹੈ। ਉੱਥੇ ਦੱਸਿਆ ਜਾਂਦਾ ਕਿ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭੁ, ਇੱਥੇ ਇਹ ਪੜ੍ਹਾਈ ਪੜ੍ਹਾਈ ਜਾਂਦੀ ਹੈ, ਪ੍ਰੇਮ ਪੈਦਾ ਕੀਤਾ ਜਾਂਦਾ। ਤੇ ਅੱਜ ਪ੍ਰੇਮ ਦੀ ਕਹਾਣੀ ਸਾਡੇ ਵਿੱਚੋਂ ਖਤਮ ਹੁੰਦੀ ਜਾ ਰਹੀ ਹੈ, ਪਰਿਵਾਰਾਂ ਚੋਂ ਵੀ, ਜਿੰਨੇ ਸੰਸਾਰ ਦੇ ਬੜੇ ਨੇੜੇ ਤੋਂ ਨੇੜਲੇ ਰਿਸ਼ਤੇ, ਬੜੇ ਪਿਆਰ ਦੇ ਰਿਸ਼ਤੇ। ਕਦੇ ਲੋਕੀ ਕਹਿੰਦੇ ਸੀ ਕਿ ਭਾਈ ਧੀ ਵੇਖ ਕੇ ਵਿਆਹਣੀ ਹੈ ਚੰਗੇ ਘਰ ਵਿੱਚ, ਕਿਉਂਕਿ 3 ਪੁਸ਼ਤਾਂ ਦੀ ਰਿਸ਼ਤੇਦਾਰੀ ਹੈ, 3 ਪੁਸ਼ਤਾਂ ਦੀ, ਕਿੱਥੇ 1 ਪੁਸ਼ਤ ਦੀ ਨਾ ਰਹੀ। ਰੱਖੜੀਆਂ ਦੇ ਤਿਉਹਾਰ ਹਿੰਦੂ ਮਤ ਦੀ ਪ੍ਰਭਾਵ ਸਾਡੇ ਸਿੱਖ ਮਤ 'ਚ ਵੀ ਆ ਗਿਆ। ਹੱਥਾਂ ਨੂੰ ਧਾਗੇ ਬਣਾਉਣ ਦਾ ਸ਼ੌਕ ਤਾਂ ਹੈਗਾ ਭਰਾਵਾਂ ਨੂੰ ਤੇ ਭੈਣਾਂ ਨੂੰ, ਬੰਨਣ ਦਾ ਸ਼ੌਕ ਹੈ, ਭੈਣ ਤੇ ਭਰਾ ਦੇ ਰਿਸ਼ਤੇ ਪਤਾ ਨਹੀਂ ਕਿਹੜੇ ਖੂਹ ਖਾਧੇ ਚਲੇ ਗਏ, ਉਹ ਤਾਂ ਨੇੜੇ ਤੇੜੇ ਵੀ ਨਹੀਂ ਰਹੇ, ਰਹਿ ਗਈਆਂ ਤਾਂ ਕੇਵਲ ਠੋਕੀਆਂ ਰਸ਼ਮਾਂ। ਹਾਲਾਂਕਿ ਇਸ ਨੂੰ ਸਮਝਣ ਦੀ ਲੋੜ ਸੀ, ਇਹ ਜਿਹੜੀ ਰੱਖੜ ਪੁੰਨਿਆ ਕਹਿੰਦੇ ਹੋ ਤੇ ਇਹ ਕਿਸ ਤਰ੍ਹਾਂ ਤੇ ਕਿੱਥੋਂ ਕਿਵੇਂ ਚੱਲੇ ਹੈ। ਚਲੋ ਥੋੜੇ ਚੰਦ ਵਿਚਾਰ ਇਹਦੇ ਵੀ ਹੋ ਜਾਏ, ਭਗਤੀ ਦਾ ਰਸਤਾ ਵੀ ਹੁੰਦਾ ਇਹੋ ਜਿਹੀਆਂ ਗੱਲਾਂ, ਪਰ ਜਾਣਕਾਰੀ ਵਾਸਤੇ ਠੀਕ ਵੀ ਹੁੰਦੀਆਂ। ਪਹਿਲਾਂ ਮੈਂ ਗੱਲ ਪੂਰੀ ਕਰ ਲਾਂ, ਭਾਈ ਨੰਦ ਲਾਲ ਜੀ ਕਹਿੰਦੇ ਕੇਵਲ ਖੁਦਾ ਦੀ ਮੁਹੱਬਤ ਪੈਦਾ ਕੀਤੀ ਜਾਂਦੀ ਹੈ, ਕਦ ਮੁਹੱਬਤ ਖੁਦਾ ਦਰਦ। ਹੁਣ ਕਹਿੰਦੇ ਨੇ ਗਿਰਦਵੀ ਆਇੰਦ ਦਰਵਾਹੇ ਤੋਂ ਬਾਅਦ, ਮੈਂ ਵੇਖਦਾ ਰਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਜ਼ੂਰੀ ਦੇ ਅੰਦਰ ਮਹੀਨੇ 'ਚ ਦੋ ਵਾਰੀ ਸੰਗਤ ਵਿਸ਼ੇਸ਼ ਕਰਕੇ ਇਕੱਠੀ ਹੁੰਦੀ। ਜੇ ਉਹ ਸੰਗਰਾਂਦ ਨਹੀਂ, ਜੇ ਉਹ ਮੱਸਿਆ ਨਹੀਂ, ਜੇ ਉਹ ਪੂਰਨਵਾਸੀ ਨਹੀਂ, ਤਾਂ ਇਹਨਾਂ ਦਿਹਾੜਿਆਂ ਦਾ ਵਿਰੋਧ ਕਰਨ ਵਾਲੇ ਦੱਸਣਗੇ ਉਹ ਕਿਹੜੇ ਦਿਹਾੜੇ ਸੀ ਜਿਹੜੇ ਭਾਈ ਨੰਦ ਲਾਲ ਕਹਿੰਦੇ। ਅਕਸਰ ਇਹੀ ਦਿਹਾੜੇ ਨੇ ਉਹ। ਗੁਰੂ ਸਾਹਿਬ ਨੇ ਜੇ ਸੰਗਰਾਂਦ ਸ਼ੁਰੂ ਕੀਤੀ, ਲੋਕ ਸੰਗਰਾਂਦ ਨੂੰ ਪਹਿਲਾਂ ਹੀ ਜਾਣਦੇ ਸਨ। ਇਸ ਕਰਕੇ ਵੀ ਜਿਹੜੇ ਦਿਹਾੜੇ ਨੂੰ ਲੋਕ ਜਾਣਦੇ ਹੈ, ਉਸੇ ਦਿਹਾੜੇ ਨੂੰ ਇਕੱਤਰਤਾ ਕਰਨੀ ਸੌਖੀ ਹੈ ਤੇ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ, ਇਹ ਭੁੱਲ ਜਾ ਕਰਨਗੇ ਤਾਰੀਖਾਂ। ਅੱਜ ਕੱਲ੍ਹ ਵਰਗਾ ਤਾਂ ਸਮਾਂ ਹੈ ਨਹੀਂ, ਉਹਨਾਂ ਨੇ ਦਿਹਾੜੇ ਉਹੀ ਸ਼ੁਰੂ ਕਰੇ, ਗੱਲ ਤਾਂ ਰੱਬ ਦੇ ਨਾਂ ਦੀ ਕਰਨੀ ਹੈ। ਸੰਗਰਾਂਦ ਨੂੰ ਹਿੰਦੂ ਧਰਮ ਵਾਲੇ ਕਹਿਣ ਸੂਰਜ ਦਾ ਦਿਨ ਹੈ ਤੇ ਪੂਜਾ ਕਰਨ ਸੂਰਜ ਦੀ, ਤੇ ਗੁਰੂ ਸਾਹਿਬ ਕਹਿੰਦੇ ਤੁਸੀਂ ਪ੍ਰਕਿਰਤੀ ਦੇ ਅੰਦਰ ਇਹ ਜਿਹੜੀ ਪੂਜਾ ਹੈਗੀ ਹੈ, ਕਰਤੇ ਦੀ ਪੂਜਾ ਕਰਨੀ ਹੈ, ਕਿਰਤਨ ਪੂਜਾ ਨਹੀਂ ਕਰਨੀ। ਇਹ ਕਿਰਤਨ ਪੂਜਾ ਕਰਨ, ਤੁਸੀਂ ਕਰਤੇ ਦੀ ਪੂਜਾ ਕਰੋ, ਦਿਹਾੜਾ ਵੀ ਰੱਖੋ ਸੰਗਰਾਮ ਦਾ। ਤੇ ਪੂਰਨਵਾਸੀ ਜਾਂ ਮੱਸਿਆ, ਇਹ ਗੁਰੂ ਸਾਹਿਬ ਦੇ ਵੇਲੇ ਤੋਂ ਗੁਰੂ ਸਾਹਿਬ ਦੇ ਅਸਥਾਨਾਂ ਤੇ ਸ਼ੁਰੂ ਹੋਈਆਂ ਹੋਈਆਂ, ਇਤਿਹਾਸਕ ਅਸਥਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ। ਕਿਆ ਪੂਰਨਵਾਸੀ ਦਾ ਦਿਹਾੜਾ ਗੋਬਿੰਦਵਾਲ ਸਾਹਿਬ ਨਹੀਂ ਮਨਾਇਆ ਜਾਂਦਾ? ਔਰ ਵਿਸ਼ੇਸ਼ ਕਰਕੇ ਰੱਖੜ ਪੁੰਨਿਆ ਦਾ ਤਾਂ ਜਾ ਕੇ ਉੱਥੇ ਦੇਖੋ ਮੇਲਾ ਭਰਦਾ ਬਹੁਤ ਵੱਡਾ। ਜੇ ਪੂਰਨਵਾਸੀ ਨਾਨਕ ਸਾਹਿਬ ਸੰਪਰਦਾ ਮਨਾ ਰਹੀ ਹੈ ਤਾਂ ਧੰਨਵਾਦ, ਜੇ ਸ਼੍ਰੋਮਣੀ ਕਮੇਟੀ ਮਨਾ ਰਹੀ ਹੈ ਤਾਂ ਗੁਰਬਤ ਨਿਆਂ ਕਿੱਧਰ ਦਾ ਹੈ। ਜੇ ਜੋਤ ਮਹਾਂਪੁਰਸ਼ਾਂ ਨੇ ਅਖੰਡ ਪਾਠ ਦੀ ਲਾ ਦਿੱਤੀ ਤਾਂ ਮਨਵੱਧ, ਜੇ ਹਰਿਮੰਦਰ ਸਾਹਿਬ ਜੱਟੇ ਪੈ ਸਕਦੀ ਹੈ ਤਾਂ ਗੁਰਬਤ, ਇਹ ਗਿਆਨ ਕਿੱਧਰ ਜਾ ਰਹੇ। ਇਹਦਾ ਦੇਖਣ ਦੀ ਲੋੜ ਸੀ ਵੀ ਜੋਤ ਕਿਉਂ ਲਾਏ ਜਾਂਦੇ ਸੀ, ਰੱਬ ਦੇ ਮਿਲਣ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ, ਲੇਕਿਨ ਮਨੁੱਖ ਦੇ ਨਾਲ, ਮਨੁੱਖ ਦੇ ਦਿਲ ਤੇ ਦਿਮਾਗ ਦੇ ਨਾਲ ਬੜਾ ਗਹਿਰਾ ਸੰਬੰਧ ਸੀ ਇਹਦਾ। ਖੈਰ ਜਿਹੜੀ ਪੂਰਨਵਾਸੀ, ਫਿਰ ਮੱਸਿਆ ਲੋਕ ਤਰਨ ਤਾਰਨ ਸਾਹਿਬ ਦੀ ਕੀ ਮੱਸਿਆ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਨਹੀਂ ਕੀਤੀ, ਜਿਹੜੀ ਅੱਜ ਤੱਕ ਚੱਲ ਰਹੀ। ਜੇ ਮੱਸਿਆ ਮਨਵਤ ਹੁੰਦੀ ਗੁਰੂ ਅਰਜਨ ਦੇਵ ਜੀ ਕਿਉਂ ਸ਼ੁਰੂ ਕਰਦੇ? ਤੇ ਇਸੇ ਤਰ੍ਹਾਂ ਸਾਸ ਜੀ, ਇਹ ਜਿਹੜੇ ਦਿਹਾੜੇ ਸੰਗਰਾਂਦ ਗੁਰੂ ਅਰਜਨ ਦੇਵ ਜੀ ਨੇ ਵਿਸ਼ੇਸ਼ ਕਰਕੇ ਅੰਮ੍ਰਿਤਸਰ ਸਾਹਿਬ 'ਚ ਬੈਠ ਕੇ ਸ਼ੁਰੂ ਕੀਤੀ। ਦਸਮ ਪਾਤਸ਼ਾਹ ਨੇ ਸਿੱਖਾਂ ਦੇ ਸੰਸਕਾਰ ਕਰਨ ਦਾ, ਦਸਵੇਂ ਦਿਨ ਦਾ ਦੁਸਹਿਰਾ ਮਨਾਉਣ ਦਾ ਸਿੱਖਾਂ ਦੇ ਰਿਵਾਜ਼ ਚੱਲੇ, ਤੇ ਭਾਵੇਂ ਦਸਵੀਂ ਦੇ ਦਿਹਾੜੇ, ਜੇ ਇਹ ਚਿੱਤਾਂ ਦੀ ਮਨਮਤ ਹੈ ਤਾਂ ਕੀ ਪੰਚਮੀ ਦਾ ਦਿਹਾੜਾ ਦੁੱਖ ਨਿਵਾਰਨ ਸਾਹਿਬ ਨਹੀਂ ਮਨਾਇਆ ਜਾਂਦਾ? ਪਟਿਆਲੇ ਜਾ ਕੇ ਦੇਖੋ। ਇਸ ਕਰਕੇ ਇਹਨਾਂ ਦੇ ਸੁਣੀਆਂ ਲੋਕਾਂ ਦੀਆਂ ਆਵਾਜ਼ਾਂ ਸੁਣਨ ਦੀ ਲੋੜ ਨਹੀਂ, ਇਹਨਾਂ ਦੇ ਪਾਦੇ ਖਰਾਬ ਹੋਏ ਪਏ ਨੇ, ਸੁਰਾਂ ਇਹਨਾਂ ਦੀਆਂ ਬੇਸੁਰਾਂ ਹੋਈਆਂ ਨੇ, ਇਹਨਾਂ ਦਾ ਰਾਗ ਜਿਹੜਾ ਅਲਾਪਦੇ ਉਹ ਬੇਸੁਰਾ ਹੀ ਰਾਗ, ਰਾਗ ਦਾ ਅਰਥ ਨਹੀਂ ਜਾਣਿਆ ਤਾਂ ਰਾਗੀ ਗੱਲ ਹੈ। ਬੜੇ ਬੜੇ ਕਹਿਣਗੇ ਜੀ ਬਹੁਤ ਰਾਗ ਜਾਣਦੇ ਆ ਜੀ, ਮੇਰੇ ਤਾਂ ਸਾਰਾ ਟੱਬਰ ਨੂੰ ਰਾਗ ਆਉਂਦਾ ਜੀ, ਰਾਗ ਹੁੰਦਾ ਕੀ ਹੈ ਇਹ ਸਮਝਿਆ ਵੀ ਨਹੀਂ। ਰਾਗ ਦਾ ਮਤਲਬ ਪ੍ਰੇਮ ਹੈ, ਜੇ ਪ੍ਰੇਮ ਦੇ ਥਾਂ ਤੇ ਤਾਂ ਤੁਸੀਂ ਹਿਰਦੇ 'ਚ ਜ਼ਹਿਰ ਰੱਖੀ, ਮੇਰੇ ਤੋਂ ਰਾਗੀ ਕਹਿੰਦਾ ਹੋ ਗਿਆ। ਰਾਗ ਦਾ ਪ੍ਰੇਮ ਨੂੰ ਕਹਿੰਦੇ ਨੇ, ਤੇਰੇ ਹਿਰਦੇ ਪ੍ਰੇਮ ਹੋਊਗਾ ਤੂੰ ਪ੍ਰੇਮ ਵਰਤਾ ਹੈ, ਜੇ ਤੇਰੇ ਹਿਰਦੇ 'ਚ ਜ਼ਹਿਰ ਹੈ ਤੂੰ ਜ਼ਹਿਰ ਵਰਤਾ ਹੈ। ਮੈਂ ਇੱਕ ਗੱਲ ਦਾ ਨਿਰਣਾ ਕੀਤਾ, ਅੱਜ ਤੋਂ ਪਹਿਲਾਂ ਕਦੇ ਨਹੀਂ ਸਿੱਖੇਗੀ, ਅੱਜ ਕਹਿੰਦਾ ਮੈਂ ਨਿਸ਼ਚਾ ਕੀਤਾ ਇੱਕ ਵੀ ਦੁਨੀਆਂ 'ਚੋਂ ਪਖੰਡੀ ਤੋਂ ਪਖੰਡੀ ਲੈ ਲਓ ਤੁਸੀਂ, ਜਿਹੜਾ ਕੋਨਾ ਅੱਬਲ ਦਰਜੇ ਦਾ ਪਖੰਡੀ ਹੈ, ਬਈ ਮੈਨੂੰ ਲੱਗਦਾ ਇਹਨਾਂ ਨਾਸਤਕਾਂ ਨਾਲ ਉਹ ਵੀ ਜੰਮਿਆ। ਕਿਉਂ? ਨਿਤਨੇਮ ਕਰਦਾ ਹੋਊਗਾ, ਕਿਤੇ ਨਾ ਕਿਤੇ ਬਾਣੀ ਪੜ੍ਹਦਾ ਹੋਊਗਾ, ਜੇ ਪਖੰਡ ਕਰਦਾ ਹੈ ਤਾਂ ਰੱਬ ਦੀ ਗੱਲ ਜ਼ਰੂਰ ਕਰਦਾ ਹੋਏਗਾ ਭਾਵੇਂ ਪਖੰਡੀ ਹੈ। ਤੇ ਇਹ ਜਿਹੜਾ ਡੇਂਗੂ ਬੁਖਾਰ ਚੜਾਉਣ ਵਾਲਾ ਕਲੇਰੀਆ ਪੈਦਾ ਹੋਇਆ, ਇਹਦੇ ਨਾਲ ਤਾਂ ਫਿਰ ਵੀ ਚੰਗੇ ਦਿਨ ਰੱਬ ਦੀ ਗੱਲ ਤਾਂ ਕਰਦੇ ਨੇ। ਤੇ ਮੈਨੂੰ ਤਾਂ ਇਉਂ ਲੱਗਦਾ ਹੈ ਵੀ ਇਹਨਾਂ ਦੇ ਮੁਕਾਬਲੇ ਚ ਤਾਂ ਸਾਨੂੰ ਪਖੰਡੀਆਂ ਦੀ ਵੀ ਅਪਮਾਨ ਦੀ ਗੱਲ ਨਹੀਂ ਕਰਨੀ ਚਾਹੀਦੀ, ਗੱਲ ਤਾਂ ਇਹਨਾਂ ਦੀ ਕਰਨੀ ਚਾਹੀਦੀ ਹੈ ਜਿਹਨਾਂ ਨੇ ਐਡਾ ਵੱਡਾ ਨੁਕਸਾਨ ਪੰਥ ਦਾ ਕਰ ਦਿੱਤਾ। ਕਦੇ ਕਹਿੰਦੇ ਬਾਲੇ ਨਾਂ ਦਾ ਸਿੱਖ ਹੀ ਨਹੀਂ ਹੋਇਆ, ਦੇਖੋ ਕਿਹੜੀਆਂ ਫੌਜਾਂ ਕਿੱਧਰ ਨੂੰ ਚੱਲ ਪਿਆ ਮੁਲਕ। ਕਦੇ ਕਹਿੰਦੇ ਜੀ ਸੰਗਰਾਂਦ ਨਹੀਂ ਮਨਾਉਣੀ ਚਾਹੀਦੀ ਪੂਰਨਮਾਸੀ ਦੀ, ਅਗੇ ਜੀ ਇਹ ਜਿਹੜੇ ਪਾਠ ਨੇ ਇਹ ਮਨਮਤ ਕਰਦੇ ਆ ਜੀ, ਕੋਈ ਸੰਪਟ ਪਾਠ ਕਰਦਾ, ਕੋਈ ਸੁਖਦਾਹ ਕਰਦਾ, ਕੋਈ ਸਹਿਜ ਪਾਠ, ਕੋਈ ਅਖੰਡ ਪਾਠ, ਇਹਨਾਂ ਦਾ ਮਤਲਬ ਇਹ ਪਾਠ ਕਰਨ ਦੀ ਹੜ ਜੋ ਪਾਠ ਕਰਨ ਦੀ ਲੋੜ ਨਹੀਂ, ਪਾਠਾਂ ਦੀਆਂ ਨਿਧੀਆਂ ਪਰ ਪਾਠਾਂ ਦੇ ਜਿਹੜੇ ਕ੍ਰਿਸ਼ਨ ਨੇ ਵਰਤ ਰਹੇ ਤੁਹਾਡੇ ਤੇ ਇੰਗਲੈਂਡ ਦੇ ਵਿੱਚ ਵਰਤਿਆ ਹੋਇਆ ਕ੍ਰਿਸ਼ਨ, ਆਉਣ ਵਾਲੇ ਸਮੇਂ 'ਚ ਕਿਤੇ ਪਤਾ ਲੱਗੂਗਾ ਗੁਰੂ ਕਿਰਪਾ ਕਰੇ। ਤੋ ਇਸ ਕਰਕੇ ਸਾਸ ਜੀ ਭਾਈ ਸਾਹਿਬ ਜੀ ਨੇ ਵੀ ਮੇਰੇ ਮਾਲਕ ਦੇ ਦਰ ਦੇ ਉੱਤੇ ਮੱਸਿਆ ਸੰਗਰਾਂਦ ਪੂਰਨਮਾਸੀ, ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਪੂਰਨਮਾਸੀ ਦੇ ਦਿਹਾੜੇ ਸੰਗਤਾਂ ਇਕੱਠੀਆਂ ਹੁੰਦੀਆਂ, ਪੂਰਨਮਾਸੀ ਦੇ ਦਿਹਾੜੇ ਦੇ ਨਾਲ ਵਿਸ਼ੇਸ਼ ਕਰਕੇ ਸਾਡਾ ਸੰਬੰਧ ਜੁੜਿਆ ਕਿ ਸੰਸਾਰ ਦੇ ਮਾਲਕ ਨੇ ਉਸ ਨਿਰਾਕਾਰ ਵਾਹਿਗੁਰੂ ਨੇ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਪੂਰਨਮਾਸੀ, ਔਰ ਉਹ ਕੱਤੇ ਦੀ ਪੂਰਨਮਾਸੀ ਤੋਂ ਸਾਡੇ ਮਨ ਦੇ ਵਿੱਚ ਪੂਰਨਮਾਸੀ ਦੀ ਰਾਤ ਇੱਕ ਆਦਰਣੀ ਰਾਤ ਬਣ ਗਈ। ਤੇ ਸਾਲ ਬਾਅਦ ਤਾਂ ਦੁਨੀਆ ਦਿਹਾੜੇ ਮਨਾਉਂਦੀ ਹੈ, ਅਸੀਂ ਆਪਣੇ ਗੁਰੂ ਦਾ ਹਰੇਕ ਪੂਰਨਮਾਸੀ ਨੂੰ ਇਹ ਰਾਤ ਉਹ ਹੈ ਤੇ ਜਿਸ ਦਿਨ ਗੁਰੂ ਗੋਬਿੰਦ ਗੁਰੂ ਨਾਨਕ ਸਾਹਿਬ ਸੰਸਾਰ ਵਿੱਚ ਆਏ ਸਨ। ਗੱਲ ਤਾਂ ਰੱਬ ਦੀ ਕਰਨੀ ਹੈ। ਤੋ ਇਸ ਕਰਕੇ ਸਾਸ ਜੀ ਬਾਕੀ ਆ ਜਿਹੜਾ ਭਾਈ ਰੱਖੜੀਆਂ ਦਾ ਤਿਉਹਾਰ ਹੈ ਸਿੱਖਾਂ ਦਾ ਤਾਂ ਨਹੀਂ ਹੈਗਾ, ਇਹਨੂੰ ਆਪਣਾ ਸਮਝ ਲਓ। ਭਾਵੇਂ ਜਿਹਨੇ ਗੁੱਸੇ ਨੂੰ ਗੁੱਸਾ ਕਰਨਾ ਗੁੱਸਾ ਵੀ ਕਰ ਲਿਓ, ਪਰ ਗੁੱਸੇ ਵਾਲੀ ਗੱਲ ਤਾਂ ਹੈ ਨਹੀਂ, ਇਹਨੂੰ ਸਮਝਣ ਦੀ ਲੋੜ ਇਹ ਕਿੱਥੋਂ ਚੱਲੀ। ਜਿੱਥੇ ਤੱਕ ਮੇਰੀ ਦ੍ਰਿਸ਼ਟੀ 'ਚ ਆਈ ਆ ਗੱਲ, ਤੇ ਕਿਸੇ ਹੋਰ ਨੇ ਇਹਦੀ ਖੋਜ ਇਹ ਤੋਂ ਵੱਧ ਕੀਤੀ ਹੋਵੇ ਆਪਾਂ ਉਹਦੀ ਵੀ ਗੱਲ ਮੰਨ ਲਾਂਗੇ। ਇਹ ਗੱਲ ਕਿਉਂ ਸੀ, ਪੁਰਾਣੇ ਸਮੇਂ ਦੇ ਅੰਦਰ ਬ੍ਰਾਹਮਣ ਹੁੰਦਾ ਸੀ ਬਹੁਤ ਜਪੀ ਤਪੀ, ਪਰ ਬ੍ਰਾਹਮਣਾਂ ਦੇ ਕੋਲ ਸ਼ਕਤੀਆਂ ਵੀ ਹੁੰਦੀਆਂ ਸੀ, ਉਹਨਾਂ ਦੇ ਮੰਤਰ ਜਿਹੜੇ ਸੀ ਸਿੱਧ ਕੀਤੇ ਹੋ ਉਹਨਾਂ 'ਚ ਵੀ ਸ਼ਕਤੀਆਂ ਹੁੰਦੀਆਂ ਸੀ। ਬ੍ਰਾਹਮਣ ਜਪੀ ਤਪੀ ਉਹਨਾਂ 'ਚ ਦੋ ਇਲਾਵਾ ਹੈ ਨਹੀਂ ਇਹਦੇ ਵਿੱਚ। ਜਿਹੜੇ ਛਤਰੀ ਸਨ ਇਹਨਾਂ ਨੇ ਮੈਦਾਨੇ ਜੰਗ ਵਿੱਚ ਜਾਣਾ, ਉਹਨਾਂ ਨੇ ਸ਼ਸਤਰਾਂ ਦਾ ਅਭਿਆਸ ਕਰਨਾ, ਪਰ ਸ਼ਸਤਰਾਂ ਦੀ ਪੂਜਾ ਕਰਨੀ ਤੇ ਸੀਮਾ ਦੀ ਰੱਖਿਆ ਕਰਨੀ ਹੈ, ਦੇਸ਼ ਦੀ ਰੱਖਿਆ ਪਰਜਾ ਜਨਾਂ ਦੀ ਕਰਨੀ ਹੈ। ਇਸ ਕਰਕੇ ਫਿਰ ਛਤਰੀਆਂ ਦਾ ਕੇਵਲ ਉਹ ਸ਼ਾਸਤਰ ਵੀ ਉਹ ਪੜ੍ਹਨ ਜਿਹਨਾਂ ਵਿੱਚ ਜੰਗਾਂ ਯੁੱਧਾਂ ਦੀ ਗੱਲ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਸਮ ਦੀ ਬਾਣੀ ਸਾਰੀ ਉਚਾਰਨੇ ਇਸ ਕਰਕੇ ਕੀਤੀ, ਮਹਾਰਾਜ ਕਹਿੰਦੇ ਭਾਖਾ ਕੀਤੀ ਉਹਨਾਂ ਗ੍ਰੰਥਾਂ ਦੀ ਕਾਹਦੇ ਲਈ, ਦਸਮ ਕਥਾ ਭਗੌਤ ਕੀ ਭਾਖਾ ਕਰੀ ਬਣਾਏ ਕਾਹਦੇ ਲਈ, ਅਵਰਵਾਸ ਨਾ ਹੀ ਪ੍ਰਭ ਧਰਮ ਯੁੱਧ ਕੇ ਚਾਹੇ, ਛਤਰੀਆਂ ਦੀ ਕੌਮ ਪੈਦਾ ਕੀਤੀ ਹੈ ਜੰਗਾਂ ਯੁੱਧਾਂ ਦੀਆਂ ਗੱਲਾਂ ਕੀਤੀਆਂ। ਤੇ ਉਹ ਜਿਹੜੇ ਛਤਰੀ ਸਨ ਉਹਨਾਂ ਛਤਰੀਆਂ ਦੀ ਰਕਸ਼ਾ ਵਾਸਤੇ ਇਹਦਾ ਨਾਮ ਵੀ ਬੜਾ ਪਿਆਰਾ ਰੱਖਿਆ ਸੀ। ਤੇ ਉਹਨਾਂ ਨੇ ਜਦੋਂ ਦੇਖਣਾ ਵੀ ਸੂਰਬੀਰ ਬਹਾਦਰ ਜੰਗ ਨੂੰ ਚੱਲਿਆ, ਤਾਂ ਬ੍ਰਾਹਮਣ ਨੇ ਮੰਤਰ ਪੜ੍ਹ ਕੇ ਉਹਦੇ ਹੱਥ ਨੂੰ ਇੱਕ ਧਾਗਾ ਬੰਨਣਾ, ਉਹਦਾ ਨਾਮ ਸੀ ਰਕਸ਼ਾ ਬੰਧਨ, ਤੇਰੀ ਰੱਖਿਆ ਕਰਨ ਵਾਲਾ ਮੰਤਰ ਪੜ੍ਹ ਕੇ ਆ ਤੇਰੀ ਬਾਂਹ ਨੂੰ ਬੰਨ ਦਿੱਤਾ ਤੇ ਤੈਨੂੰ ਦੁਸ਼ਮਣ ਮਾਰੇ ਨਾ ਤੇ ਤੇਰੀ ਰੱਖਿਆ ਕਰੇ। ਇਹ ਬ੍ਰਾਹਮਣ ਦਾ ਵਿਸ਼ਵਾਸ ਸੀ, ਇਹ ਛਤਰੀ ਦਾ ਵਿਸ਼ਵਾਸ ਸੀ। ਸਿੱਖ ਮਤ ਦੀ ਗੱਲ ਨਹੀਂ ਮੈਂ ਇਹ ਦੱਸ ਰਿਹਾ ਵੀ ਇੱਥੋਂ ਸ਼ੁਰੂ ਹੁੰਦੀ ਹੈ ਗੱਲ, ਕੋਈ ਵੀ ਗੱਲ ਜਿੱਥੋਂ ਸ਼ੁਰੂ ਹੁੰਦੀ ਹੈ ਨਾ ਉਹਦੀ ਸ਼ੁਰੂਆਤ ਬਹੁਤ ਵਧੀਆ ਹੁੰਦੀ ਹੈ। ਗੰਗਾ ਜਿੱਥੋਂ ਪੈਦਾ ਹੁੰਦੀ ਹੈ ਗੰਗੋਤਰੀ ਤੋਂ, ਉੱਥੇ ਪਾਣੀ ਇੰਨਾ ਸ਼ੁੱਧ ਹੈ ਵੀ ਇੱਕ ਕਿਸੇ ਨਿੱਕਾ ਜਿਹਾ ਪੈਸਾ ਸਿੱਟ ਦਿਓ ਤਾਂਬੇ ਦਾ, ਉਹ ਵੀ ਦੂਰ ਪਿਆ ਦਿਸਦਾ ਵੀ ਉਹ ਪਿਆ, ਕੌਡੀ ਸਿੱਟਦੇ ਛੋਟੀ ਜੀ ਨਿੱਕੀ ਕੌਡੀ ਸਿੱਟ ਦਿਓ ਕਈ ਦੇਖੋ ਵੀ ਉਹ ਪਈ। ਕਈ ਪਾਣੀ ਇੰਨੇ ਸ਼ੁੱਧ ਹੁੰਦੇ ਸੀ ਜਿਵੇਂ ਦਿੱਲੀ ਦੇ ਅੰਦਰ ਧੌਲਾ ਕੂਆ ਹੈ, ਧੌਲੇ ਦਾ ਮਤਲਬ ਕੀ ਹੈ, ਪਾਣੀ ਜਿਹਦਾ ਇੰਨਾ ਚਿੱਟਾ ਸੀ ਕਿਸੇ ਵੇਲੇ ਬਹੁਤਾ ਸ਼ੁੱਧ ਪਾਣੀ ਸੀ ਉਹਨੂੰ ਧੌਲਾ ਕੂਆ ਕਹਿੰਦੇ। ਜਿੱਥੇ ਜਾ ਕੇ ਗੰਗਾ ਸਮਾਪਤ ਹੁੰਦੀ ਹੈ ਗੰਗਾ ਸਾਗਰ, ਮੈਂ ਗਿਆ ਉੱਥੇ, ਤੇ ਉੱਥੇ ਜੇ ਹਾਥੀ ਡੁੱਬ ਜਾਵੇ ਤਾਂ ਨਹੀਂ ਦਿਖਦਾ ਵੀ ਕਿੱਥੇ ਹੈ, ਇੰਨੀ ਮੇਲੀ ਹੋ ਜਾਂਦੀ ਹੈ। ਕੋਈ ਵੀ ਚੀਜ਼ ਸ਼ੁਰੂਆਤ ਦੇ ਵਿੱਚ ਉਹਦੀ ਗੱਲ ਕੁਛ ਉਹਦੇ ਪਿੱਛੇ ਕੋਈ ਸਰੋਤ ਵੀ ਹੁੰਦਾ। ਹੁਣ ਉਸ ਤੋਂ ਬਾਅਦ ਹੁਣ ਬ੍ਰਾਹਮਣਾਂ ਵਾਲੀ ਗੱਲ, ਹੌਲੀ ਹੌਲੀ ਬ੍ਰਾਹਮਣਾਂ ਦੇ ਜਿਹੜੇ ਜਤ ਸਤ ਸੀ ਜਾਂ ਬ੍ਰਾਹਮਣਾਂ ਦੀ ਪਾਸ ਪੂਡਾ ਸੀ ਉਹਨਾਂ ਦਾ ਕੀ ਹੁੰਦਾ ਚਲਿਆ ਗਿਆ, ਬ੍ਰਾਹਮਣ ਖੰਡ ਕਰਨ ਲੱਗ ਗਏ ਤੇ ਗੁਰੂ ਸਾਹਿਬ ਨੂੰ ਵੀ ਕਹਿਣਾ ਪਿਆ ਐਸੇ ਬ੍ਰਾਹਮਣ ਡੂਬੇ ਭਾਈ ਮੇਰਾ ਅਪਰਾਧ ਚਿਤ ਮੈਂ ਮਰਿਆ। ਫਿਰ ਹੁਣ ਜਿਹਨਾਂ ਦੀਆਂ ਤੇ ਪਰਿਵਾਰਾਂ ਦੇ ਵਿੱਚੋਂ ਛਤਰੀ ਚੱਲੇ, ਜਿਹੜੀ ਛਤਰਾਣੀ ਹੈ ਉਹ ਕਹਿੰਦੀ ਸੀ ਹੇ ਪ੍ਰਮਾਤਮਾ ਜੇ ਮੇਰਾ ਪਤੀ ਵਰਤਾ ਧਰਮ ਕਾਇਮ ਹੈ ਮੈਂ ਆਪਣੇ ਪਤੀ ਨੂੰ ਰਕਸ਼ਾ ਦਾ ਬੰਧਨ ਬੰਨਣ ਲੱਗੀ ਹਾਂ, ਕੋਈ ਜ਼ਰੂਰੀ ਨਹੀਂ ਕਿ ਬ੍ਰਾਹਮਣ ਹੀ ਰੱਖਿਆ ਕਰ ਸਕਦਾ, ਮੇਰਾ ਜਬ ਤੱਕ ਮੇਰੇ ਪਤੀ ਦੀ ਰਕਸ਼ਾ ਕਰੇਗਾ। ਔਰ ਇਹਦੀਆਂ ਕਹਾਣੀਆਂ ਬਣੀਆਂ ਪਈਆਂ। ਉਹ ਛਤਰਾਣੀ ਆਪਣੇ ਪਤੀ ਦੇ ਗੁੱਟ ਨੂੰ ਬੰਨਦੀ ਸੀ ਕਿ ਤੂੰ ਚੱਲਿਆ, ਇਹ ਬਹਾਦਰੀ ਦਾ ਗਾਨਾ ਵੀ ਹੈ ਛਤਰੀਆਂ ਦੀ ਚੀਜ਼ ਸੀ, ਪਰ ਤੇਰੀ ਰਕਸ਼ਾ ਕਰੂਗਾ, ਮੈਂ ਪਰਮਾਤਮਾ ਦੇ ਅੱਗੇ ਦੁਆ ਕਰਦੀ ਹਾਂ। ਤੇ ਛਤਰਾਣੀ ਆਪਣੇ ਪਤੀ ਔਰ ਆਪਣੇ ਪਤੀ ਵਰਤਾ ਧਰਮ ਦੀ ਵਿਸ਼ਵਾਸ ਰੱਖ ਕੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਉਹ ਇੱਕ ਧਾਗਾ ਬਣਦੀ ਸੀ, ਔਰ ਉਹਦਾ ਪਤੀ ਮਰਦਾ ਨਹੀਂ ਸੀ। ਔਰ ਇਸ ਗੱਲ ਨੂੰ ਪੁਰਾਣਾ ਦੇ ਅੰਦਰ ਜਾਓਗੇ ਤਾਂ ਜਲੰਧਰੀ ਦੈਤ ਹੋਇਆ, ਉਹਦੇ ਨਾਂ ਦਾ ਜਲੰਧਰ ਸ਼ਹਿਰ ਵਸਿਆ ਹੋਇਆ ਦੁਆਬੇ ਦੇ ਵਿੱਚ, ਇਹ ਦੈਤ ਸੀ, ਦੈਤ ਦੇ ਨਾਂ ਦਾ ਵਸਿਆ ਹੈ। ਇਸੇ ਘਰ ਵਾਲੀ ਬ੍ਰਿੰਦਾ ਰਾਖਣੀ ਸੀ ਪਤੀ ਵਰਤਾ, ਧਰਮ ਇਹਨਾਂ 'ਚ ਵੀ ਹੈ। ਉਹ ਮਰੇ ਨਾ, ਕਹਿੰਦੇ ਵੀ ਕਾਰਨ ਕੀ ਹੈ, ਕਹਿੰਦੇ ਵੀ ਇਹਦੀ ਘਰ ਵਾਲੀ ਪਤੀ ਵਰਤ ਹੈ ਇਸ ਕਰਕੇ ਨਹੀਂ ਮੰਨਦਾ। ਭਗਵਾਨ ਵਿਸ਼ਨੂੰ ਨੂੰ ਦੇਵਤਿਆਂ ਦਾ ਪੱਖ ਲੈ ਕੇ ਐਡਾ ਗਲਤ ਕੰਮ ਕਰਨਾ ਪਿਆ, ਜਲੰਧਰੀ ਦੈਤ ਦਾ ਰੂਪ ਧਾਰਨ ਕਰਕੇ ਉਹਦਾ ਸੱਤ ਤੋੜਿਆ ਤਾਂ ਉਹ ਮਰਿਆ, ਤੇ ਜਦ ਉਹਨੂੰ ਪਤਾ ਲੱਗਿਆ ਉਹਨੇ ਬਖਸ਼ਿਆ ਨਹੀਂ ਫਿਰ ਵਿਸ਼ਨੂੰ। ਉਹ ਕਹਿਣ ਲੱਗੇ ਭਗਵਾਨ ਹੋਏਗਾ ਆਪਣੀ ਥਾਂ ਤੇ, ਮੈਂ ਸ਼ਰਾਪ ਦੇਣੀ ਆ ਤੇ ਜਾ ਪੱਥਰ ਬਣ ਕੇ ਨਦੀ ਵਿੱਚ। ਉਹ ਗੰਡਕਾ ਨਦੀ ਦਾ ਪੱਥਰ ਬਣਿਆ, ਉਹਦੀ ਨਿਸ਼ਾਨੀ ਕੀ ਹੈ, ਉਹਦੇ ਵਿੱਚ ਚਿੱਟਾ ਪੱਥਰ ਤੇ ਕਾਲੀ ਧਾਰੀ ਹੋਵੇ, ਕਹਿੰਦੇ ਭਗਵਾਨ ਦਾ ਜਨੇਊ ਪਹਿਨੇ ਆ, ਉੱਥੋਂ ਲਿਆ ਕੇ ਮੰਦਰਾਂ 'ਚ ਰੱਖ ਕੇ ਉਹਦੀ ਪੂਜਾ ਕਰਦੇ ਆ। ਇਤਿਹਾਸ ਕੀ ਹੈ ਉਹਦਾ, ਕਿਉਂ ਬਣਿਆ ਸੀ, ਇੱਕ ਪਤੀ ਵਰਤਾ ਔਰਤ ਨੇ ਕਿ ਮੈਂ ਆਪਣੇ ਪਤੀ ਦੀ ਰਕਸ਼ਾ ਵਾਸਤੇ ਆਪਣੇ ਪਤੀ ਵਰਤਾ ਧਰਮ ਦੇ ਵਿੱਚ ਤੇ ਤੂੰ ਉਹ ਤੋੜ ਦਿੱਤਾ ਤੇ ਮੇਰਾ ਪਤੀ ਮਾਰ ਦਿੱਤਾ। ਹੁਣ ਜਤ ਸਾਧੀ ਤਾਂ ਗੱਲ ਕਿਤੇ ਗਈ, ਉਹ ਤਾਂ ਘੱਟੇ ਚ ਰੁੜ ਗਈ। ਪਤੀ ਵਰਤਾ ਧਰਮ ਨਾ ਪੜਨਾ, ਨਾ ਉਹਦੀ ਕੋਈ ਲੈਸਨ ਦੇਣਾ ਕਿਸੇ ਨੇ, ਨਾ ਲੈਣਾ, ਤੇ ਪਤੀ ਭਾਵਨਾ ਉਹ ਵੀ ਖਤਮ ਹੋ ਚੁੱਕੀ ਹੈ। ਤੇ ਹੁਣ ਬਾਤ ਇੱਥੇ ਆ ਗਈ ਹੈ ਵੀ ਉਦੋਂ ਬਾਅਦ ਅੱਗੇ ਚੱਲ ਕੇ ਬਾਤ ਇਹ ਭਾਵਨਾ ਸੀ, ਔਰ ਕਿਸੇ ਹੱਦ ਤੱਕ ਰਕਸ਼ਾ ਕਰਦਾ ਵੀ ਸੀ, ਰਕਸ਼ਾ ਬੰਧਨ ਹੈ। ਉਦੋਂ ਬਾਅਦ ਫਿਰ ਜਿੱਥੇ ਜਜਮਾਨਾਂ ਨੂੰ ਪ੍ਰੋਹਤ ਬੰਨਦੇ ਰਹੇ ਤੇ ਬੀਬੀਆਂ ਆਪਣੇ ਪਤੀ ਨੂੰ ਬੰਨਦੀਆਂ ਰਹੀਆਂ, ਤੇ ਫਿਰ ਭੈਣਾਂ ਦੀ ਵਾਰੀ ਆ ਗਈ, ਤੇ ਭੈਣਾਂ ਆਪਣੇ ਭਰਾ ਦੀ ਰਕਸ਼ਾ ਵਾਸਤੇ ਕਿ ਰੱਬਾ ਮੇਰੇ ਵੀਰ ਦੀ ਰੱਖਿਆ ਕਰੀ, ਇਹ ਕੁੜੀਆਂ ਦੀ ਸ਼ੁੱਧ ਭਾਵਨਾ ਸੀ। ਤੇ ਉੱਥੋਂ ਅਹਿਸਾਸ ਜੀ ਪਲਟੇ ਖਾਂਦਾ ਖਾਂਦਾ ਇਤਿਹਾਸ ਇਹਦਾ ਇਸ ਪ੍ਰਕਾਰ ਦਾ ਵੀ ਹੈ, ਜਿਹੜੇ ਮਨਾਉਂਦੇ ਨੇ ਇਹ ਉਹਨਾਂ ਦੀ ਗਿਆਤ ਵਾਸਤੇ ਹੈ। ਚਲੋ ਸਿੱਖ ਧਰਮ ਦੇ ਵਿੱਚ ਤਾਂ ਅਰਦਾਸ ਦੇ ਉੱਤੇ ਵਿਸ਼ਵਾਸ ਕੀਤਾ ਜਾਂਦਾ ਕਿ ਸਤਿਗੁਰੂ ਮਹਾਰਾਜ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰੂ ਨਾਮ ਦਰਦਾ ਹੈ, ਤੇ ਕਿਸੇ ਬਹਾਨੇ ਇਕੱਠੇ ਹੋਣਾ ਦਿਹਾੜਾ ਕੋਈ ਵੀ ਹੋਵੇ ਚੰਗੀ ਬਾਤ ਹੈ। ਤੋ ਇਹ ਤਾਂ ਅਸੀਂ ਕੁਛ ਇਹ ਰਕਸ਼ਾ ਬੰਧਨ ਇਹਦਾ ਨਾਮ ਕਿਹਾ ਜਾਂਦਾ ਸੀ। ਤੇ ਫਿਰ ਇਹ ਭੈਣ ਭਰਾ ਦੀ ਇੱਕ ਅਜਿਹੀ ਰਸਮ ਬਣ ਗਈ ਤੇ ਮੈਂ ਉੱਥੇ ਪਿੰਡਾਂ 'ਚ ਦੇਖਿਆ ਕੁੜੀਆਂ ਇੰਨੀਆਂ ਕੌਲੀਆਂ ਹੋਈਆਂ ਫਿਰਦੀਆਂ, ਚਾਚਿਆਂ ਦੇ ਵੀ ਰੱਖੜੀ ਬੰਨਣੀ ਹੈ, ਤਾਇਆਂ ਦੇ ਵੀ ਫੁੱਫੜਦੇ ਵੀ ਛੱਡਣੇ ਨਹੀਂ, ਕੋਈ ਦਾਦੇ ਦੇ ਵੀ ਕਿਉਂ ਪੈਸੇ ਮਿਲਦੇ ਆ। ਇਹਨਾਂ ਦੇ ਗਰਾਹੀ ਦਾ ਦਿਨ ਹੋ ਗਿਆ ਵੀ ਜਿੰਨੀ ਰੱਜ ਕੇ ਗਰਾਹੀ ਹੁੰਦੀ ਹੈ ਗੁਰਦੁਆਰੇ ਵਾਲੋਂ, ਇਹ ਗਰਾਹੀਆਂ ਕਰਨ ਲੱਗ ਗਈਆਂ। ਉਹ ਗਾਂ ਇਹੋ ਜਿਹੇ ਸੋਮਨ ਕੁੜੀਆਂ ਨੂੰ ਦਿੰਦੇ ਲੈਂਦੇ ਹੈ ਨਹੀਂ ਕੁਛ, ਇਹ ਉਸ ਤਰ੍ਹਾਂ ਕੁੜੀਆਂ ਦਾ ਸਤਿਕਾਰ ਕਰੋ ਜਿੰਨਾ ਵੱਧ ਤੋਂ ਵੱਧ ਧੀਆਂ ਦਾ ਵੀ ਹੱਕ ਹੈ ਉਸ ਘਰ ਦੇ ਵਿੱਚ, ਉਹ ਉਸ ਪੱਖ ਦੇ ਵਿੱਚ ਮੈਂ ਠੀਕ ਹੈ। ਪਰ ਜਿਹੜੇ ਧਾਗੇ ਬੰਨਦੇ ਆ ਮੈਂ ਸਮੈਤ ਕਹਾ ਕਰਾਂ, ਉੱਥੇ ਮੈਨੂੰ ਪਤਾ ਹੈ ਨਹੀਂ ਸੀ ਇੱਧਰ ਦੇ ਰਿਵਾਜ਼, ਮੈਂ ਤਾਂ ਦੇਖਿਆ ਇੰਡੀਆ ਦਾ ਕਦੇ ਕਿਸੇ ਨੇ ਕਰਿਆ ਨਹੀਂ ਸੀ, ਇਹ ਤਾਂ ਤੁਹਾਨੂੰ ਗਿਆਨ ਹੋਇਆ ਇੱਧਰ ਵਾਲਿਆਂ ਨੂੰ ਜ਼ਿਆਦਾ। ਉਹ ਜਿਹੜੀ ਵੀ ਬੀਬੀ ਆਵੇ ਮਹਾਰਾਜ ਦੀ ਮੰਜੀ ਸਾਹਿਬ ਨੂੰ ਰੱਖੜੀਆਂ ਬੰਨੀ ਜਾਵੇ, ਮੈਂ ਆਹ ਕਿਹੜਾ ਰਿਸ਼ਤਾ ਹੋ ਗਿਆ ਬਈ, ਮਹਾਰਾਜ ਨੂੰ ਚਾਚਾ ਬਣਾ ਕੇ ਤਾਇਆ ਬਣਾਇਆ ਕਿ ਬਾਪੂ ਬਣਾਇਆ ਕਿ ਭੈਣ ਭਰਾ ਬਣਾ, ਇਹ ਕੀ ਹੋ ਰਿਹਾ ਰਿਸ਼ਤਾ ਜੇ ਭੈਣ ਭਰਾ ਦਾ ਹੈ ਤਾਂ ਬਾਪ ਨੂੰ ਭਰਾ ਬਣਾਉਣਾ, ਇਹ ਕਿੱਧਰ ਦੀ ਦਾਨਸ਼ਮੰਦ ਦੀ ਗੱਲ ਹੈ, ਬਾਪ ਨੂੰ ਬਾਪ ਰਹਿਣ ਦਿਓ, ਤੂੰ ਸਾਂਝਾ ਸਾਹਿਬ ਬਾਪ ਮਹਾਰਾਜ। ਤੇ ਬਾਕੀ ਭਾਈ ਪੰਜੇ ਕਕਾਰ ਪਹਿਨਣ ਵਾਲਿਆਂ ਨੂੰ, ਪੰਜ ਬਾਣੀਆਂ ਦਾ ਨਿਤਨੇਮ ਕਰਨ ਵਾਲਿਆਂ ਨੂੰ, ਚਾਰ ਬਦਲ ਗ੍ਰਹਿਤਾਂ ਤੋਂ ਰਹਿਤ ਹੋਣ ਵਾਲਿਆਂ ਨੂੰ ਵਹਿਮਾਂ ਭਰਮਾਂ ਪਖੰਡਾਂ ਚ ਪੈਣ ਦੀ ਲੋੜ ਨਹੀਂ। ਪੂਰਨਮਾਸ਼ੀ ਦੇ ਦਿਹਾੜੇ ਜੇ ਬਾਬਾ ਆਨੰਦ ਸਿੰਘ ਜੀ ਨੇ ਇਸ ਦਿਹਾੜੇ ਨਾਲ ਪਿਆਰ ਕੀਤਾ ਤਾਂ ਮੈਂ ਸਮਝਦਾ ਵੀ ਉਹਨਾਂ ਦਾ ਅੰਦਰ ਦੀ ਭਾਵਨਾ ਗੁਰੂ ਨਾਨਕ ਦੇ ਇਸ ਦਿਹਾੜੇ ਨੂੰ ਸੰਸਾਰ ਵਿੱਚ ਆਉਣ ਦੀ ਭਾਵਨਾ ਕੰਮ ਕਰ ਰਹੀ ਹੈ। ਇਹ ਗੁਰੂ ਦੀਆਂ ਗੱਲਾਂ ਕਰਨ ਵਾਸਤੇ ਦਿਹਾੜਾ ਰੱਖੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਤੇ ਇਸ ਦਿਹਾੜੇ ਨੂੰ ਜਾਂ ਇਹ ਕਹਿਣਾ ਜੀ ਮਨਮਤ ਹੈ, ਪਾਠ ਕਰਨ ਨੂੰ ਮਨਮਤ ਕਹਿਣ ਲੱਗੇ ਤੇ ਹੁਣ ਤਾਂ ਇੱਥੇ ਤੱਕ ਆ ਕੇ ਚੱਲ ਕੇ ਘੱਟ ਪਾਠ ਕਰਨ ਦੀ ਲੋੜ ਨਹੀਂ। ਇਹ ਮੈਨੂੰ ਲੱਗਦਾ ਵੀ ਤਰੱਕੀ ਬਹੁਤ ਕਰ ਜਾਣੀਆਂ ਨੇ ਤੇ ਹੌਲੀ ਹੌਲੀ ਹਰ ਚੀਜ਼ ਮਨਮਤ ਦਿਸਣ ਲੱਗ ਗਈ। ਪਾਠ ਕਰਨਾ ਮਨਮਤ ਦਿਸਣ ਲੱਗ ਗਿਆ, ਨਹਾਉਣਾ ਮਨਮਤ ਦਿਸਣ ਲੱਗ ਗਿਆ ਤੇ ਹੱਥ ਪੈਰ ਧੋਣੇ ਇਹ ਬਾਹਮਣ ਬਾਦ ਦਿਸਣ ਲੱਗ ਗਿਆ। ਤੇ ਹੁਣ ਕੰਮ ਇੱਕੋ ਹੀ ਰਹਿੰਦਾ, ਜਿੱਦਣ ਇਹਨਾਂ ਦੇ ਹਿੜਕੇ ਖੀਰ ਤਿਕੜਾ ਆ ਗਿਆ ਮੇਰੇ ਖਿਆਲ ਖਾਣਗੇ ਉਹ ਵੀ ਕਹਿਣਗੇ ਇਹ ਤਾਂ ਬਾਹਮਣ ਖਾਂਦੇ ਸੀ। ਸਿੱਖਾਂ ਦਾ ਕੰਮ ਕੀ ਹੈ ਭਲਾ ਖੀਰ ਖਾਣ ਦਾ? ਬਾਹਮਣ ਖਾਂਦੇ ਸੀ ਖੀਰ, ਕੜਾਹ ਵੀ ਉਹੀ ਕਰਦੇ ਸੀ। ਬਾਤੇ ਬੜ ਗਿਆ ਕੰਮ, ਤੁਸੀਂ ਤੜਕਿਆਂ ਵਾਲੀ ਦਾਲ ਖਾਇਆ ਕਰੋ ਫਿਰ, ਇਹ ਤਾਂ ਬਾਹਮਣਾਂ ਨੂੰ ਦੇ ਦੇਣੀ ਹੈ ਸਾਰੇ। ਬਾਹਮਣਾਂ ਦਾ ਠੇਕਾ ਲਿਆ ਇਸ ਗੱਲ ਦਾ ਨਹੀਂ ਭਾਈ, ਜਿਹੜੀ ਗੱਲ ਗੁਰੂ ਨੇ ਪ੍ਰਵਾਨ ਕੀਤੀ ਹੈ ਉਹਨੂੰ ਗੱਲ ਨੂੰ ਆਪ ਹੀ ਪ੍ਰਵਾਨ ਕਰਨਾ। ਤੇ ਦੋ ਹਫ਼ਤਿਆਂ ਤੋਂ ਗੁਰਮਤਿ ਵਿਚਾਰਾਂ ਹੁੰਦੀਆਂ ਰਹੀਆਂ, ਭਾਵੇਂ 10 ਮਿੰਟ ਰਹਿੰਦੇ ਆ, ਪਰ ਮੈਂ ਨਾ ਉੱਧਰ ਅੱਜ ਤੀਸਰੇ ਥਾਂ ਤੇ ਕਥਾ ਕਰਨ ਵਾਸਤੇ ਬਾਬਾ ਸੰਗ ਜਿੱਥੇ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਬਰਸੀ ਮਨਾਈ ਜਾ ਰਹੀ ਹੈ ਤੇ ਉੱਥੇ ਹਾਜ਼ਰੀ ਭਰਨ ਕਰਕੇ ਮੈਂ 10 ਮਿੰਟ ਪਹਿਲੇ ਛੁੱਟੀ ਲੈਣਾ। ਭਾਈ ਗੁਰਸ਼ਰਨ ਸਿੰਘ ਜੀ ਮਹਾਂਪੁਰਖਾਂ ਵੱਲੋਂ ਇਹਨਾਂ ਦੇ ਬਹੁਤ ਸਹਿਯੋਗੀ ਤੇ ਬਹੁਤ ਮਹਾਰਾਜ ਦੀ ਕਿਰਪਾ ਹੈ, ਭਾਈ ਸਾਧੂ ਸਿੰਘ ਜੀ ਡਾਕਟਰ ਸਾਹਿਬ, ਇਹ ਗੁਰਮੁਖ ਬਹੁਤ ਲੰਮੇ ਸਮੇਂ ਤੋਂ ਮਹਾਂਪੁਰਖਾਂ ਦੀ ਆਗਿਆ ਅਨੁਸਾਰ ਇਹ ਇੱਥੇ ਸਾਧ ਸੰਗਤ, ਕਿਉਂਕਿ ਸੰਪਰਦਾਵਾਂ ਦੇ ਅਸਥਾਨ ਤੇ ਇੱਥੇ ਕਥਾ ਕੀਰਤਨ ਵਿਚਾਰਾਂ ਜਿਹੜੀਆਂ ਹਰ ਸਾਲ ਤੇ ਜਦ ਤੋਂ 1997 ਦੇ ਵਿੱਚ ਬਾਹਰ ਆਉਣ ਲੱਗਿਆ, ਉਦੋਂ ਪਹਿਲਾਂ ਮੈਂ ਕਦੇ 25-26 ਦੀ ਰਾਤ ਨਹੀਂ ਸੀ ਛੱਡੀ, ਮੈਂ ਰਾੜਾ ਸਾਹਿਬ ਹੋਇਆ ਕਰਦਾ ਸੀ। ਜਦ ਤੋਂ ਮਹਾਂਪੁਰਖਾਂ ਦਾ ਸਰੀਰ ਸ਼ਾਂਤ ਹੋਇਆ ਨਾ ਸੰਤ ਬਾਬਾ ਈਸ਼ਰ ਸਿੰਘ ਜੀ ਦਾ, ਤੇ ਕਦੇ ਮਹਾਰਾਜ ਦੀ ਕਿਰਪਾ ਨਾਗਾ ਨਹੀਂ ਸੀ ਮਿਲਿਆ, ਤੇ ਜਦੋਂ ਬਾਹਰ ਆਉਣ ਲੱਗ ਗਏ ਫਿਰ ਮੈਨੂੰ ਵੀ ਇਸ ਦਿਨ ਮਹਾਂਪੁਰਖ ਨੇ ਆਖਰੀ ਦੀਵਾਨ ਲਾਇਆ ਸੀ, ਤੇ ਫਿਰ ਮੈਂ ਰਾੜਾ ਸਾਹਿਬ ਤੋਂ ਫੋਨ ਕਰਕੇ ਹਾਜ਼ਰੀ ਲਵਾ ਲੈਣਾ। ਉਹਨਾਂ ਨੂੰ ਬੇਨਤੀ ਕਰਦੇ ਹੀ ਹੈ, ਉੱਥੇ ਗੁਰਪ੍ਰੀਤ ਸਿੰਘ ਜਾਇਆ ਹੁੰਦਾ ਤੇ ਉਹ ਜਥੇ ਸਮੇਤ ਉਹਦੀ ਡਿਊਟੀ ਹੈ, ਤੇ ਮੈਂ ਬਹੁਤ ਸਾਲਾਂ ਤੋਂ ਇਹ ਭਾਵਨਾ ਇਹਦੇ ਨਾਲ ਹੀ ਬਰਸੀ ਵੱਡੇ ਬਾਬਾ ਜੀ ਦੀ, ਬਾਬਾ ਆਨੰਦ ਸਿੰਘ ਜੀ ਦੀ ਆ ਜਾਂਦੀ ਹੈ, ਤੇ ਬਰਸੀਆਂ ਦੇ ਸਮਾਗਮ ਵੀ ਤੁਹਾਡੇ ਦਰਸ਼ਨ ਵੀ ਹੋ ਜਾਂਦੇ ਹਨ, ਗੁਰੂ ਕਿਰਪਾ ਕਰੇ। ਤੇ 2 ਹਫ਼ਤਿਆਂ ਦੇ ਵਿੱਚ ਕਥਾ ਕੀਰਤਨ ਵਿਚਾਰਾਂ ਕਰਦੇ ਹਾਂ, ਬਹੁਤ ਸਾਰੇ ਕੋਈ ਸ਼ਬਦ ਐਸਾ ਵਰਤਿਆ ਗਿਆ ਹੋਵੇ ਜਿਹੜਾ ਗੁਰਮਤਿ ਦੇ ਅਨੁਕੂਲ ਨਾ ਹੋਵੇ ਤਾਂ ਸਾਧ ਸੰਗਤ ਤੇ ਗੁਰੂ ਸਾਹਿਬ ਬਖਸ਼ਣ ਯੋਗ ਭਾਈ ਅੱਗੇ ਵਾਸਤੇ ਮਹਾਰਾਜ ਜੈ ਸ਼੍ਰੀ ਬੁੱਧ ਕਰੋ ਪ੍ਰਗਾਸ਼ਾ ਤੇ ਗੁਰੂ ਕਿਰਪਾ ਕਰੇ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਭਾਈ ਵੱਧ ਚੜ ਕੇ ਸਮਾਗਮਾਂ ਤੇ ਪਹੁੰਚਿਆ ਕਰੋ, ਜਿਹੜੇ ਸਾਲਾਨਾ ਸਮਾਗਮ ਉਹਨਾਂ ਤੇ ਵੀ, ਤੇ ਪੂਰਨਮਾਸ਼ੀ ਦਾ ਦਿਹਾੜਾ ਹੈ ਤੇ ਇਹਦੇ ਤੇ ਵੀ ਗੁਰੂ ਕਿਰਪਾ ਕਰੋ। ਮਹਾਂਪੁਰਸ਼ਾਂ ਦੀਆਂ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਨੂੰ ਉਹਨਾਂ ਚੁੱਕਾਂ ਦੀ ਖਿਮਾ ਕਰਨੀ ਬਲੋਗ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।